ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੋਸੋ ਨਨਾਥ ਅਨਾਥ ਨਾਮੋ ਸਰ ਤੋਸੋ ਨਨਾਨੀ ਨਾਮੋ ਸੋ ਭਿਖਾਰੀ ਮੋਸੋ ਨੰਦੀਨ ਦਇਆਲ ਨਾ ਤੋ ਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਪਾਵਨ ਨਾ ਤੋ ਸਰ ਮੋਸੋ ਬਿਕਾਰੀ ਨਾ ਤੋ ਸੋ ਉਪਕਾਰੀ ਮੋਰੇ ਹੈ ਅਬ ਗੁਣ ਤੂੰ ਗੁਣ ਸਾਗਰ ਜਾਤਰ ਸਾਤਲ ਓਟ ਤੁਹਾਰੀ ਹਮ ਅਬ ਗੁਣ ਪਰੇ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਸਰਣਾਈ ਸਤ ਸੰਗਤ ਨੂੰ ਬੇਨਤੀ ਹੈ ਮੱਥਾ ਟੇਕੋ ਪਿਆਰ ਨਾਲ ਪਹਿਰੇਦਾਰਾਂ ਨੂੰ ਅਰਜੇ ਸੰਗਤ ਨੂੰ ਅੱਗੇ ਲੰਘਾਓ ਪਿਆਰ ਨਾਲ ਬੋਲੋ ਨਾ ਇਸ਼ਾਰੇ ਨਾਲ ਬੋਲਦਿਆਂ ਨੂੰ ਚੁੱਪ ਕਰਾਓ ਤਾਂ ਵੀ ਇਸ਼ਾਰੇ ਨਾਲ ਪਹਿਰੇਦਾਰ ਜੇ ਆਪ ਹੀ ਬੋਲੀ ਜਾਣਗੇ ਲੰਘ ਜਾਓ ਅੱਗੇ ਇੱਧਰ ਨੂੰ ਹੋ ਜਾਓ ਫਿਰ ਤਾਂ ਤੁਹਾਡਾ ਹੀ ਰੌਲਾ ਬੜਾ ਹੋਏਗਾ ਪਹਿਰੇਦਾਰ ਇਸ਼ਾਰੇ ਨਾਲ ਸੰਗਤ ਨੂੰ ਮੱਥਾ ਟਿਕਾਉਣ ਇਸ਼ਾਰੇ ਨਾਲ ਹੀ ਬੋਲਦਿਆਂ ਨੂੰ ਚੁੱਪ ਕਰਾਉਣ ਤਾਂ ਹੀ ਇਕਾਗਰਤਾ ਬਣੇਗੀ ਸੰਗਤ ਜੀ ਬੋਲਣਾ ਹੈ ਧਾਰਨਾ ਵਿੱਚ ਬੋਲੋ ਸਾਨੂੰ ਬਖਸ਼ ਗੁਣਾਈਆਂ ਨੂੰ ਗੁਰੂ ਜੀ ਤੈਨੂੰ ਬਖਸ਼ਣ ਹਾਲ ਬਖਸ਼ ਗੁਣਾਈਆਂ ਨੂੰ ਗੁਰੂ ਜੀ ਤੈਨੂੰ ਬਖਸ਼ਣ ਹਾਲ ਤੈਨੂੰ ਬਖਸ਼ਣ ਹਾਂ ਗੁਰੂ ਜੀ ਤੈਨੂੰ ਬਖਸ਼ਣ ਹਾਂ ਬਖਸ਼ਣ ਹਾਰਾ ਕਹਿੰਦੇ ਗੁਰੂ ਜੀ ਸਾਨੂੰ
बख्शो वाहिगुरु बख्शो जी हरि बख्शो जी बख्शो जी हरि बख्शो बख्शो जी हरि बख्शो बख्शो जी हरि बख्शो
बख्शन हारा कहिंद बख्शन हारा कहिंद हारा कहिंद गुरु जी तनु बख्शन हारा कहिंद अपराधी गुण हैगार आंदे मुख मंदा चोर यार जुआर हों पर कर जो हंद निंदक दुष्ट हराम खोर ठग देश ठगंदा काम क्रोध मद लोभ मोह अहंकार करंदा विश्वास काती अकिरत कण विश्वास काती अकिरत कण मैं को ना लखंदा सिमर मरी दाटिया सतगुर बख्शंदा सतगुर बख्शंदा सतगुर बख्शंदा ए बिरद स्वामी दा ए बिरद स्वामी दा शरणी आया नु गल ना लावा ए बिरद स्वामी दा शरणी स्वामी दा शरणी आया नु गल नाल लाउणा बिरद स्वामी दा शरणी आया नु गल नाल लाउणा बिरद स्वामी दा शरणी आया नु गल नाल लाउणा बिरद स्वामी दा शरणी शरण तुहारी मिले सुख नाम हर शुभ चिंता लाहे हमारी अवर न सूझ दूजी ठहर अवर न सूझ दूजी ठहर हार पर्यो तौ द्वारी लेखा छोड़ अलेखा छूट है हम निर्गुण लेहो वारी दर दर लिया ठोकरा खा के तेरे द्वारे आया मल दर दर लिया ठोकरा खा के मैं तेरे द्वारे आया मल ਤੇ ਆ ਗਿਆ ਜਦੋਂ ਕੋਈ ਓਟ ਨਾ ਰਹੀ
ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਆਓ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਸਾਡੇ ਸਾਰਿਆਂ ਉੱਤੇ ਕੀਤੀ ਹੈ ਜੋ ਸਤਸੰਗਤ ਕਰਨ ਦੀਆਂ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਸਤਸੰਗ ਜੀ ਸਤਸੰਗਤ ਵਿੱਚ ਆਉਣਾ ਆ ਕੇ ਬੈਠਣਾ ਸੁਣਨਾ ਔਰ ਉਹਦੇ 'ਤੇ ਅਮਲ ਕਰਨਾ ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਬਹੁਤ ਸਾਰੇ ਲੋਕ ਤੇ ਉਹ ਵੀ ਹੁੰਦੇ ਨੇ ਜਿਹੜੇ ਆ ਜਾਂਦੇ ਨੇ ਤੇ ਕਹਿੰਦੇ ਆ ਕਿ ਮੈਂ ਤੇ ਨਹੀਂ ਸੀ ਜਾਣਾ, ਮੈਨੂੰ ਤੇ ਫਲਾਣਾ ਲੈ ਆਇਆ ਧੱਕੇ ਨਾਲ ਹੀ, ਧੱਕੇ ਨਾਲ ਹੀ ਗੱਡੀ 'ਚ ਬਿਠਾ ਲਿਆ ਏ, ਧੱਕੇ ਨਾਲ ਹੀ ਲੈ ਆਏ ਟਰਾਲੀ 'ਚ ਪਾ ਕੇ, ਮੈਂ ਨਹੀਂ ਸੀ ਆਉਣਾ। ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੀ ਰਹਿੰਦੇ ਆ। ਬਹੁਤਾਤ ਉਹਨਾਂ ਦੀ ਆ ਜਿਨ੍ਹਾਂ ਨੇ ਆਉਣਾ ਹੀ ਨਹੀਂ, ਬੜੇ ਆ ਜਾਂਦੇ ਨੇ ਬਹਿੰਦੇ ਹੀ ਨਹੀਂ, ਕਈ ਬੈਠਦੇ ਨੇ ਫਿਰ ਉਹ ਸੁਣਦੇ ਨਹੀਂ, ਜੇ ਸੁਣਦੇ ਨੇ ਫਿਰ ਅਮਲ ਨਹੀਂ ਕਰਦੇ। ਤੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਚਾਅ ਨਾਲ ਆਉਂਦੇ ਨੇ, ਸਮੇਂ ਤੋਂ ਪਹਿਲਾਂ ਹੀ ਆ ਕੇ ਸੱਜ ਜਾਂਦੇ ਨੇ, ਇਕੱਲੀ ਇਕੱਲੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਸੁਣ ਕੇ ਯਤਨ ਕਰਦੇ ਨੇ ਕਿ ਅੱਜ ਆਹ ਗੱਲ ਮੈਂ ਸੁਣੀ ਆ ਤੇ ਮੈਂ ਇਹਦੇ ਤੇ ਅਮਲ ਵੀ ਕਰਦਾ। ਤੇ ਮੈਂ ਅਰਜ਼ ਪਹਿਲਾਂ ਵੀ ਕੀਤੀ ਸੀ, ਸਭ ਨਾਲੋਂ ਵੱਡਾ ਤੀਰਥ ਕਿਹੜਾ ਹੈ? ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸੁਣਨਾ ਤੇ ਮੰਨਣਾ, ਅੰਦਰ ਪ੍ਰੇਮ ਪੈਦਾ ਕਰਨਾ। ਤੇ ਗੁਰਮੁਖੋ, ਜਦੋਂ ਅੰਦਰ ਪ੍ਰੇਮ ਬਣ ਜਾਏਗਾ, ਜਦੋਂ ਸੁਣਾਂਗੇ ਕਮਾਵਾਂਗੇ ਤੇ ਮਹਾਰਾਜ ਕਹਿੰਦੇ ਨੇ ਫਿਰ ਅੰਦਰ ਹੀ ਤੀਰਥ ਪ੍ਰਗਟ ਹੋ ਜਾਂਦਾ, ਬਾਹਰਲੇ ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ ਰਹਿੰਦੀ। ਸੁਣੋ ਤੇ ਮੰਨੋ, ਤੇ ਜੇ ਸੁਣਿਆ ਨਾ ਮੰਨਿਆ ਨਾ ਫਿਰ ਕੋਈ ਫਾਇਦਾ ਨਹੀਂ। ਅੰਮ੍ਰਿਤਸਰ ਸਾਹਿਬ ਗਏ, ਰੌਣਕ ਮੇਲਾ ਬੜਾ ਵੇਖਿਆ, ਇਹ ਪਤਾ ਹੀ ਨਾ ਲੱਗਾ ਵੀ ਰਾਗੀ ਜੀ ਸ਼ਬਦ ਕਿਹੜਾ ਪੜ੍ਹਦੇ ਸੀ ਜੋ ਅਸੀਂ ਸੁਣਿਆ ਹੀ ਨਹੀਂ। ਜਦੋਂ ਕੋਈ ਅੰਮ੍ਰਿਤਸਰ ਹੋ ਕੇ ਆਵੇ ਉਹਨੂੰ ਪੁੱਛੋ ਵੀ ਕਿਹੜਾ ਸ਼ਬਦ ਪੜ੍ਹਦੇ ਸੀ ਭਾਈ ਸਾਹਿਬ, ਹੁਣੇ ਪਤਾ ਹੀ ਨਹੀਂ। ਉਧਰ ਤੇ ਧਿਆਨ ਹੀ ਨਹੀਂ ਦਿੱਤਾ, ਉਧਰ ਤੇ ਗੌਰ ਹੀ ਨਹੀਂ ਕੀਤੀ। ਤੇ ਤੀਰਥਾਂ ਉੱਤੇ ਨਹਾਉਣਾ ਜਾਣਾ ਤਾਂ ਹੀ ਸਫਲ ਹੈ ਜੇ ਅਸੀਂ ਸੁਣੀਏ ਉੱਥੇ ਜਾ ਕੇ ਗੁਰੂ ਦੀ ਗੱਲ, ਕੋਈ ਵੇਖੀਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਸਾਨੂੰ ਕੀ ਸਮਝਾ ਕੇ ਗਏ ਆ। ਹਜ਼ੂਰ ਸਾਹਿਬ ਦੀ ਧਰਤੀ ਤੇ ਗਏ ਆ, ਉੱਥੇ ਸਿੱਖਿਆ ਲਈਏ। 300 ਸਾਲਾ ਗੁਰਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਜੀ ਦਾ ਥਾਂ ਪਰ ਥਾਂ ਸੰਗਤਾਂ ਮਨਾ ਰਹੀਆਂ ਨੇ, ਜਗ੍ਹਾ ਜਗ੍ਹਾ ਤੇ 300 ਸਾਲ ਗੁਰੂ ਦੇ ਨਾਲ ਬੜਾ ਹੋਕਾ ਦਿੱਤਾ ਜਾ ਰਿਹਾ। ਪਰ ਗੁਰੂ ਦੇ ਨਾਲ ਤੇ ਤਾਂ ਹੀ ਮਨਾਵਾਂਗੇ ਨਾ ਜੇ ਅਸੀਂ ਗੁਰੂ ਵਾਲੇ ਬਣਾਂਗੇ, ਗੁਰੂ ਦੇ ਪੁੱਤਰ ਬਣਾਂਗੇ, ਸਤਿਗੁਰੂ ਦੇ ਪਰਿਵਾਰ ਦੇ ਮੈਂਬਰ ਬਣਾਂਗੇ। ਤੇ ਸਾਰੀ ਸਾਰੀ ਜ਼ਿੰਦਗੀ ਕਈਆਂ ਦੀ ਸੁਣਦਿਆਂ ਦੀ ਲੰਘ ਜਾਂਦੀ ਹੈ, ਸਾਰੀ ਸਾਰੀ ਜ਼ਿੰਦਗੀ ਮੱਥੇ ਵੀ ਟੇਕਦੇ ਰਹਿੰਦੇ ਨੇ, ਸੁਣਦੇ ਵੀ ਰਹਿੰਦੇ ਨੇ, ਪਰ ਆਨੰਦ ਉਦੋਂ ਹੀ ਹੈ ਜਦੋਂ ਅਮਲ ਕਰੀਏ। ਤੇ ਬੜੀ ਵਾਰ ਆਪਦੀ ਦੇ ਚਰਨਾਂ ਵਿੱਚ ਇਹ ਅਰਜ਼ ਕੀਤੀ ਹੈ, ਸੰਗਤ ਜੀ ਤੀਰਥਾਂ ਤੇ ਜਾਣਾ ਮਾੜੀ ਗੱਲ ਨਹੀਂ, ਪਰ ਉੱਥੇ ਜਾ ਕੇ ਅਸੀਂ ਸੇਵਾ ਵੀ ਕਰੀਏ, ਉੱਥੇ ਜਾ ਕੇ ਬਾਣੀ ਨਾਲ ਆਪਣੇ ਮਨ ਦਾ ਇਸ਼ਨਾਨ ਵੀ ਕਰਾਈਏ। ਪੂਜੋ ਰਾਮ ਏਕ ਹੀ ਦੇਵਾ, ਸੱਚਾ ਨਾਵਣ ਗੁਰ ਕੀ ਸੇਵਾ। ਸੱਚਾ ਨਹਾਉਣ ਤੇ ਸਤਿਗੁਰ ਦੇ ਦਰ ਦੀ ਸੇਵਾ ਕਰਨੀ ਸੀ ਗੁਰਮੁਖੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤ ਦਰਸ਼ਨ ਕਰਨ ਵਾਸਤੇ ਆਈ, ਸਤਿਗੁਰੂ ਗੁਰਗੱਦੀ ਤੇ ਬੈਠੇ ਹੀ ਸੀ, ਉਦੋਂ ਥੋੜਾ ਹੀ ਸਮਾਂ ਹੋਇਆ ਸੀ। ਜਦੋਂ ਸੰਗਤ ਨੂੰ ਲੱਗਾ ਪਤਾ ਵਹੀਰਾਂ ਘੱਤ ਕੇ ਪਿਆਰ ਵਾਲੇ ਦਰਸ਼ਨਾਂ ਦੀ ਇੱਛਾ ਲੈ ਕੇ ਦੀਦਾਰ ਕਰਨ ਵਾਸਤੇ ਆਏ, ਤੇ ਸਤਿਸੰਗ ਜੀ ਦਾਸ ਨੇ ਰਾਤ ਵੀ ਅਰਜ਼ ਕੀਤੀ ਸੀ ਕਿ ਦਰਸ਼ਨ ਕਰਨ ਵਾਲੇ ਤੇ ਕਹਿੰਦੇ ਨੇ ਤੂੰ ਚਾਹ ਸੱਜਣ ਵੈਂਡਿਆ ਡੇਈ ਸਿਸ ਉਤਾਰ, ਕਹਿ ਤੇ ਸਹੀ ਇੱਕ ਵਾਰੀ ਸਿਰ ਲਾ ਕੇ ਵੀ ਤੇਰੇ ਚਰਨਾਂ 'ਚ ਧਰ ਦਿਆਂਗਾ, ਪਰ ਦਰਸ਼ਨ ਜ਼ਰੂਰ ਦੇ, ਮੈਨੂੰ ਦਰਸ਼ਨਾਂ ਤੋਂ ਵਾਂਝਿਆ ਨਾ ਰੱਖੀ। ਇਹ ਪਿਆਰ ਵਾਲੇ ਕਹਿੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਪ੍ਰੀਤ ਹੈ ਕੀ। ਸੰਗਤ ਪ੍ਰੀਤ ਦਾ ਚਸ਼ਮਾ ਹੈ, ਜਿਹਦੇ ਅੰਦਰ ਫੁੱਟ ਪਵੇ ਨਾ ਫਿਰ ਨਹੀਂ ਰੋਕਿਆ ਰੁਕਦਾ। ਪੱਥਰਾਂ ਥੱਲੇ ਪਾਣੀ ਹੈ, ਧਰਤੀ 'ਚ ਪਾਣੀ ਹੈ, ਪੱਥਰਾਂ ਦੇ ਵਿੱਚ ਪਾਣੀ ਹੈ। ਜਦੋਂ ਪੱਥਰਾਂ ਦਾ ਸੀਨਾ ਚੀਰ ਕੇ ਬਾਹਰ ਆ ਜਾਂਦਾ, ਨਾ ਬਾਹਰ ਆਵੇ ਭਾਵੇਂ ਸਦੀਆਂ ਲੰਘ ਜਾਣ, 100 ਸਾਲ, 500 ਸਾਲ, 1000 ਸਾਲ, 5000 ਸਾਲ, 50000 ਸਾਲ ਲੰਘ ਜਾਣ, ਨਾ ਪਾਣੀ ਧਰਤੀ 'ਚੋਂ ਬਾਹਰ ਆਵੇ ਨਾ ਹੀ ਆਵੇ, ਜਦੋਂ ਇੱਕ ਵਾਰੀ ਪੱਥਰਾਂ ਦਾ ਸੀਨਾ ਚੀਰ ਕੇ ਪਾਣੀ ਧਰਤੀ 'ਚੋਂ ਬਾਹਰ ਆ ਗਿਆ, ਮੁੜ ਕੇ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਉਹਨੂੰ ਰੋਕ ਸਕੇ। ਇਹ ਪ੍ਰੀਤ ਹੈ, ਨਾ ਪੈਦਾ ਹੋਵੇ ਨਾ ਹੀ ਹੋਵੇ,
ਜਦੋਂ ਕਿਤੇ ਅੰਦਰ ਚਸ਼ਮਾ ਫੁੱਟ ਪਵੇ ਪ੍ਰੀਤ ਦਾ ਫਿਰ ਨਾ ਰੋਕਿਆਂ ਰੁਕ ਗਿਆ ਫਿਰ ਭਾਵੇਂ ਬੰਦ ਬੰਦ ਕੱਟੇ ਜਾਣ ਖੋਪਰੀਆਂ ਲੈ ਜਾਣ ਚਰਖੜੀਆਂ ਤੇ ਚੜ ਜਾਣ ਗੁਰੂ ਕੇ ਪਿਆਰੇ ਫਿਰ ਨਾ ਪਿੱਛੇ ਮੁੜ ਗਏ ਪਿਆਰਿਓ ਜੋ ਮਰਜ਼ੀ ਹੋ ਜਾਏ ਭਾਵੇਂ ਫਿਰ ਠੋਕਰਾਂ ਵੀ ਝੱਲਣੀਆਂ ਪੈਂਦੀਆਂ ਨੇ ਦੁੱਖ ਵੀ ਆਉਂਦੇ ਨੇ ਮੁਸੀਬਤਾਂ ਇਹ ਨਹੀਂ ਕਿ ਗੁਰੂ ਦੇ ਸਿੱਖਾਂ ਤੇ ਮੁਸੀਬਤਾਂ ਨਹੀਂ ਆਉਂਦੀਆਂ ਸਗੋਂ ਜ਼ਿਆਦਾ ਪਰਖਾਂ ਹੁੰਦੀਆਂ ਨੇ ਜਿਹੜੇ ਪੜ੍ਹਦੇ ਨੇ ਨਾ ਗੁਰਮੁਖ ਉਹ ਤੇ ਇਮਤਿਹਾਨ ਵੀ ਉਹਨਾਂ ਦੇ ਹੋਣੇ ਨੇ ਜਿਹਦੀ ਜਿੱਡੀ ਵੱਡੀ ਕਲਾਸ ਹੋਵੇ ਪਰਚਾ ਵੀ ਓਡਾ ਹੀ ਕਰੜਾ ਹੁੰਦਾ ਜਿਹੜੇ ਪਹਿਲੀ ਵਾਲੇ ਨੇ ਉਹਨਾਂ ਦੇ ਪਹਿਲੀ ਵਾਲੇ ਪਰਚੇ ਹੀ ਪੈਣੇ ਨੇ ਹੁਣ ਐਮਏ ਦੇ ਵਿਦਿਆਰਥੀਆਂ ਦੇ ਪਰਚੇ ਵੀ ਕਰੜੇ ਆ ਜਿੰਨਾ ਬੰਦਾ ਉੱਚਾ ਜਾਂਦਾ ਇਮਤਿਹਾਨ ਵੀ ਗੁਰੂ ਓਨਾ ਹੀ ਸਖ਼ਤ ਲੈਂਦਾ ਤੇ ਕੱਲ ਵੀ ਅਰਜ਼ ਕੀਤੀ ਸੀ ਅੱਗੋਂ ਪਾਰਖੂ ਵੀ ਕਿਹੜਾ ਘੱਟ ਕਰਦੇ ਵੇਖਣ ਸੇਵਕਾਂ ਤਾਈਂ ਅਜਮਾਏ ਕੇ ਜੀ ਦੇਣ ਫਿਰ ਖਿਤਾਬ ਪਿਆਰਿਆਂ ਦਾ ਪਹਿਲਾਂ ਤੇਗ ਦੀ ਧਾਰ ਲੰਘਾਏ ਤੇ ਤੁਰਨਾ ਚਾਹੀਦਾ ਚੱਲਦੇ ਚੱਲਦੇ ਪਹੁੰਚਾਂਗੇ ਰੁਕੋ ਨਾ ਕਦੇ ਚੱਲਦੇ ਪਾਣੀ ਨੂੰ ਦਰਿਆ ਆਖਿਆ ਜਾਂਦਾ ਚੱਲਦੇ ਪਾਣੀ ਨੂੰ ਨਦੀ ਆਖਿਆ ਜਾਂਦਾ ਚੱਲਦੇ ਪਾਣੀ ਨੂੰ ਨਹਿਰ ਆਖਿਆ ਜਾਂਦਾ ਖਲੋਤੇ ਪਾਣੀ ਨੂੰ ਕੀ ਕਹਿੰਦੇ ਨੇ ਛੱਪੜ ਜਿਹੜਾ ਪਾਣੀ ਖਲੋ ਜਾਏ ਚੱਲਦੇ ਪਾਣੀ ਵਿੱਚ ਹੱਥ ਵੀ ਧੋਤੇ ਜਾਂਦੇ ਨੇ ਚੱਲਦੇ ਪਾਣੀ ਨੂੰ ਪੀਤਾ ਵੀ ਜਾ ਸਕਦਾ ਹੈ ਨਹਿਰਾਂ ਦੇ ਪਾਣੀ ਲੋਕ ਪੀਂਦੇ ਨੇ ਨਦੀਆਂ ਦੇ ਪਾਣੀ ਲੋਕ ਪੀਂਦੇ ਨੇ ਚੱਲਦੇ ਦਰਿਆ ਸੋਹਣੇ ਲੱਗਦੇ ਨੇ ਜਦੋਂ ਦਰਿਆ ਰੁਕ ਜਾਏ ਪਾਣੀ ਖਲੋ ਜਾਏ ਉਹ ਤੇ ਛੱਪੜ ਦਾ ਰੂਪ ਬਣ ਜਾਂਦਾ ਹੈ ਤੇ ਜਿਹੜਾ ਗੁਰਸਿੱਖ ਚੱਲਦਾ ਚੱਲਦਾ ਖਲੋ ਜਾਵੇ ਉਹ ਵੀ ਛੱਪੜ ਹੀ ਬਣ ਜਾਂਦਾ ਤੇ ਛੱਪੜ ਕੋਲੋਂ ਤੇ ਲੰਘਣਾ ਹੋਵੇ ਮੂੰਹ ਤੇ ਕੱਪੜਾ ਲੈ ਕੇ ਲੰਘਣਾ ਪੈਂਦਾ ਉਹੀ ਪਾਣੀ ਚੱਲਦਾ ਰਹਿੰਦਾ ਜਦੋਂ ਪਾਣੀ ਖਲੋ ਜਾਏ ਉਹਦੇ ਚ ਗੰਦਗੀ ਪੈ ਜਾਂਦੀ ਹੈ ਉਹਦੇ ਤੋਂ ਕੋਲੋਂ ਬਦਬੂ ਆਉਣ ਲੱਗ ਪੈਂਦੀ ਹੈ ਮੂੰਹ ਤੇ ਕੱਪੜਾ ਲੈ ਕੇ ਲੰਘਣਾ ਪੈਂਦਾ ਜਿਹੜੇ ਚੱਲਦੇ ਚੱਲਦੇ ਰੁਕ ਗਏ ਨੇ ਨਾ ਸੱਚ ਜਾਣੇ ਹੋ ਉਹਨਾਂ ਕੋਲ ਵੀ ਖਲੋਣ ਨੂੰ ਜੀ ਨਹੀਂ ਕਰਦਾ ਉਹਨਾਂ ਵੱਲ ਵੇਖਣ ਨੂੰ ਵੀ ਜੀ ਨਹੀਂ ਕਰਦਾ ਉਹਨਾਂ ਨਾਲ ਗੱਲ ਕਰਨ ਨੂੰ ਵੀ ਜੀ ਨਹੀਂ ਕਰਦਾ ਜਿਹੜੇ ਭੱਜੇ ਜਾਂਦੇ ਸੀ ਤੇ ਰੁਕ ਗਏ ਨੇ ਮੰਜ਼ਿਲ ਵੱਲ ਵੱਧ ਰਹੇ ਸਨ ਤੇ ਰੁਕ ਗਏ ਨੇ ਕਿੰਨੇ ਕੁ ਪਿਆਰੇ ਲੱਗਦੇ ਨੇ ਜਿਹੜੇ ਕਿਸੇ ਸਵੇਲੇ ਅੰਮ੍ਰਿਤਧਾਰੀ ਸਨ ਹੁਣ ਅੰਮ੍ਰਿਤਧਾਰੀ ਨਹੀਂ ਕਿੰਨੇ ਕੁ ਪਿਆਰੇ ਲੱਗਦੇ ਨੇ ਜਿਨ੍ਹਾਂ ਨੇ ਛੱਡੀ ਰੱਖੀ ਹੈ ਦਸ ਵੀਹ ਸਾਲ ਸ਼ਰਾਬ ਹੁਣ ਫਿਰ ਪੀਣ ਲੱਗ ਪਏ ਨੇ ਕੀ ਕਦਰ ਰਹਿਣੀ ਉਹਨਾਂ ਦੀ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ ਉਹ ਜਿਹੜਾ ਆਪਣੇ ਗੁਰੂ ਦਾ ਨਾ ਬਣਿਆ ਹੈ ਕਿਸੇ ਦਾ ਕੀ ਬਣੇਗਾ ਜਿਹਨੇ ਗੁਰੂ ਨੂੰ ਛੱਡ ਦਿੱਤਾ ਉਸ ਬੰਦੇ ਤੇ ਕੀ ਭਰੋਸਾ ਕਰੋਗੇ ਤੁਸੀਂ ਜਿਹਨੇ ਡੇਢ ਗਿੱਠ ਦੀ ਬੋਤਲ ਨੇ ਜਿਹਨੂੰ ਬੁਲਾ ਦਿੱਤਾ ਹੈ ਉਹਦੇ ਤੇ ਕੀ ਵਿਸ਼ਵਾਸ ਕਰਾਂਗੇ ਆਪਾਂ ਤੇ ਸੰਗਤ ਜੀ ਰੁਕੋ ਨਾ ਕਦੇ ਇਹ ਨਾ ਹੋਵੇ ਸਾਡੇ ਕੋਲ ਵੀ ਕਿਸੇ ਦਾ ਆਉਣ ਨੂੰ ਜੀ ਨਾ ਕਰੇ ਫਿਰ ਵਕਾਰਾਂ ਰੂਪੀ ਗੰਦਗੀ ਪੈ ਜਾਂਦੀ ਤੁਰਦੇ ਰਹੀਏ ਤੁਰਦੇ ਰਹੀਏ ਤੁਰਦੇ ਰਹੀਏ ਹੌਲੀ 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 ਜਿੰਨਾ ਮਿਹਰ ਹੋਵੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਰੁਕੋ ਤੇ ਠੋਕਰਾਂ ਹੋਣਗੀਆਂ ਭਾਈ ਵੀਰ ਸਿੰਘ ਦਾ ਇੱਕ ਬਚਨ ਬੜਾ ਸੋਹਣਾ ਹੈ ਕੁਛ ਲਾਈਨਾਂ ਉਹਨਾਂ ਨੇ ਲਿਖੀਆਂ ਨੇ ਕਹਿੰਦੇ ਨੇ ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ ਧਿਆਨ ਦੇਣਾ ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ ਸੋਹਣਾ ਲੱਗੇ ਮਨ ਨੂੰ ਮੋਹੇ ਦਿਲ ਮੇਰਾ ਉਸ ਵਿੱਚ ਖੁਰਿਆ ਕਹਿੰਦੇ ਪਾਣੀ ਜਦੋਂ ਚੱਲਦਾ ਵੇਖਿਆ ਨਾ ਤੇ ਬੜਾ ਸੋਹਣਾ ਲੱਗਾ ਮਨ ਨੂੰ ਮੋਹ ਕੇ ਲੈ ਗਿਆ ਤੇ ਮੇਰਾ ਵੀ ਜੀ ਕਰੇ ਵੀ ਨਾਲ ਹੀ ਤੁਰ ਪਵਾਂ ਪਾਣੀ ਤੇਜ਼ ਤੁਰਿਆ ਜਾਂਦਾ ਨਦੀ ਤੇਜ਼ ਜਾ ਰਹੀ ਪਰ ਜਦੋਂ ਕਹਿੰਦੇ ਮੈਂ ਨਾਲ ਤੁਰਿਆ ਤੇ ਫਿਰ ਪਤਾ ਲੱਗਿਆ ਇਹ ਪਰ ਡਾਢੀ ਪੀੜ ਸੀ ਉੱਠੀ ਜਾ ਪੱਥਰਾਂ ਨਾਲ ਵੱਜਾ ਜਦੋਂ ਪੱਥਰ ਨਾਲ ਵੱਜਿਆ ਨਾ ਜਾ ਕੇ ਫਿਰ ਪਤਾ ਲੱਗਾ ਵੀ ਜਾਂਦਾ ਹੀ ਸੋਹਣਾ ਲੱਗਦਾ ਹੈ ਤੇ ਸਮੁੰਦਰ ਤੱਕ ਪਹੁੰਚਣ ਵਾਸਤੇ ਨਦੀ ਨੂੰ ਬੜੀਆਂ ਠੋਕਰਾਂ ਝੱਲਣੀਆਂ ਪੈਂਦੀਆਂ ਨੇ ਉਹ ਪਾਣੀ ਕਿਵੇਂ ਪੱਥਰਾਂ ਨਾਲ ਵੱਜਦਾ ਹੈ ਟਕਰਾਉਂਦਾ ਹੈ ਇਹ ਬੜੇ ਦੁੱਖ ਝੱਲ ਕੇ ਤੇ ਫਿਰ ਜਾ ਕੇ ਸਮੁੰਦਰ ਵਿੱਚ ਨਦੀ ਮਿਲਦੀ ਹੈ ਐਵੇਂ ਨਹੀਂ ਮਿਲਦੀ ਫਿਰ ਪਤਾ ਲੱਗਿਆ ਉਹ ਕਹਿੰਦੇ ਐ ਪਰ ਡਾਢੀ ਪੀੜ ਸੀ ਉੱਠੀ ਜਾ ਪੱਥਰਾਂ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਮੈਂ ਫਿਰ ਘਰ ਨੂੰ ਮੁੜਿਆ ਮੈਂ ਘਰ ਮੁੜ ਆਇਆ ਮੈਂ ਕਿਹਾ ਇਹਦੇ ਕੰਮ ਔਖਾ ਹੈ ਜਾਣਾ ਸੌਖਾ ਨਹੀਂ ਔਖਾ ਹੈ ਜਦੋਂ ਕਹਿੰਦੇ ਮੈਂ ਪਿੱਛੇ ਮੁੜਿਆ ਨਾ ਤੇ ਫਿਰ ਪਾਣੀ ਬੋਲਿਆ ਪਿੱਛੇ ਮੁੜਦਿਆਂ ਪਾਣੀ ਤੱਕ ਕੇ ਪਿੱਛੇ ਮੁੜਦਿਆਂ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ ਓਏ ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ ਦੁੱਖਾਂ ਬਾਜ ਨਾ ਯਾਰੀ ਉਹ ਜੇ ਮੰਜ਼ਿਲ ਤੇ ਪਹੁੰਚਣਾ ਹੈ ਪਾਣੀ ਕਹਿੰਦਾ ਹੈ ਪਿੱਛੇ ਕਾਹਤੋਂ ਮੁੜਿਆ ਜਾਣਾ ਫਿਰ ਤੇ ਠੋਕਰਾਂ ਝੱਲਣੀਆਂ ਹੀ ਪੈਣਗੀਆਂ ਇੱਕ ਥਾਂ ਤੇ ਖਲੋ ਗਏ ਤੇ ਫਿਰ ਮੰਜ਼ਿਲ ਥੋੜਾ ਆਏਗੀ ਠੋਕਰਾਂ ਚੱਲਣੀਆਂ ਪੈਂਦੀਆਂ ਨੇ। ਅਰਜ ਮੈਂ ਬੜੀ ਵਾਰੀ ਕਰਦਾ ਹੁੰਦਾ ਕਿ ਦੁੱਖ ਤੇ ਸੁੱਖ ਦਾ ਨਾਂ ਹੀ ਜ਼ਿੰਦਗੀ, ਕਦੇ ਦੁੱਖ ਕਦੇ ਸੁੱਖ, ਇਹ ਤੇ ਚੱਲਦਾ ਰਹਿਣਾ ਹੈ। ਜਿਹੜਾ ਸਿੱਖ ਆਂਦਾ ਮੈਨੂੰ ਰੱਬਾ ਦੁੱਖ ਨਾ ਦੇਈ, ਮੈਨੂੰ ਕਦੇ ਦੁੱਖ ਨਾ ਵੇਖਣਾ ਪਵੇ, ਉਹ ਸਿੱਖ ਹੈ। ਗੁਰੂ ਕੇ ਸਿੰਘ ਤੇ ਕਹਿੰਦੇ ਨੇ ਤੇਰੀ ਮਰਜ਼ੀ ਹੈ ਦੁੱਖ ਦੇ ਸੁੱਖ ਦੇ, ਪਰ ਤੈਨੂੰ ਤੂੰ ਨਾ ਭੁਲਾਈ ਸਾਨੂੰ, ਅਸੀਂ ਤੈਨੂੰ ਭੁੱਲੀਏ ਨਾ। ਦੁੱਖ ਦੇ ਦੁੱਖ ਨੂੰ ਝੱਲਣ ਦੀ ਤਾਕਤ, ਦੁੱਖ ਨੂੰ ਝੱਲਣ ਦੀ ਤਾਕਤ ਵੀ ਦੇ ਨਾਲ, ਤੇ ਬਸ ਜੋ ਮਰਜ਼ੀ ਹੋਵੇ, ਜਿਹੜੇ ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸਮਝਾਤਾ ਸਾਈ। ਰੱਤੇ ਹੋਏ ਜਿਹਨਾਂ ਨੂੰ ਨਾਮ ਦਾ ਰੰਗ ਚੜਿਆ ਨਾ ਗੁਰਮੁਖੋ, ਉਹ ਨੀ ਪਿੱਛੇ ਮੁੜਦੇ।
ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ,
ਨਾਮ ਦਾ ਰੰਗ ਚੜਿਆ ਹੋਵੇ ਉਹ ਤੇ ਵੱਡੀਆਂ ਵੱਡੀਆਂ ਮੁਸੀਬਤਾਂ ਝੱਲ ਲੈਂਦੇ ਨੇ ਗੁਰਮੁਖੋ, ਵੱਡੀਆਂ ਵੱਡੀਆਂ ਠੋਕਰਾਂ ਝੱਲ ਲੈਂਦੇ ਨੇ, ਤੇ ਜਿਹੜੇ ਆ ਕੱਚੇ ਉਹ ਸਤਿਗੁਰ ਦੇ ਪੱਕੇ ਰਾਹ ਤੇ ਕਿਵੇਂ ਤੁਰ ਪੈਣਗੇ। ਇਹ ਰਸਤਾ ਬੜਾ ਮਜ਼ਬੂਤ ਹੈ ਤੇ ਮਜ਼ਬੂਤ ਮਨਾਂ ਵਾਲੇ ਇਹਦੇ ਉੱਤੇ ਤੁਰ ਸਕਦੇ ਆ, ਤਕੜੇ ਦਿਲ ਨੇ ਜਿਨ੍ਹਾਂ ਦੇ, ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਤੇ ਸਾਧ ਸੰਗਤ ਜੀ, ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਗੱਦੀ ਤੇ ਬੈਠੇ, ਦਰਸ਼ਨਾਂ ਦੀ ਇੱਛਾ ਲੈ ਕੇ ਸੰਗਤਾਂ ਦੂਰੋਂ ਦੂਰੋਂ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ, ਪਿਆਰ ਵਾਲੇ ਦੂਰੋਂ ਦੂਰੋਂ ਆ ਰਹੇ ਨੇ। ਬੇਨਤੀ ਹੈ ਪਹਿਰੇਦਾਰਾਂ ਦੇ ਚਰਨਾਂ 'ਚ, 10 ਵਜੇ ਤੋਂ ਉੱਪਰ ਹੋ ਗਿਆ ਸਮਾਂ, ਆਨੰਦ ਸਾਹਿਬ ਪੜ੍ਹਨ ਵੇਲੇ ਰਹਿੰਦੀ ਸੰਗਤ ਨੂੰ ਮੱਥਾ ਟਿਕਾ ਦਿੱਤਾ ਜਾਏਗਾ, ਅੱਧ ਵਿਚਾਲੇ ਰਸਤਾ ਬੰਦ ਕਰਕੇ ਸੰਗਤ ਨੂੰ ਬਿਠਾਓ, ਤੇ ਕੋਈ ਵੀ ਉੱਠ ਉੱਠ ਕੇ ਅੱਗੇ ਆਉਣ ਦਾ ਯਤਨ ਨਾ ਕਰੇ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ, ਉੱਠ ਉੱਠ ਕੇ ਅੱਗੇ ਨਾ ਬੈਠਿਓ, ਅੱਧ ਵਿਚਾਲੇ ਰਸਤਾ ਬੰਦ ਕਰਾ ਕੇ ਉੱਥੇ ਹੀ ਸੰਗਤ ਆਉਣ ਵਾਲੀ ਨੂੰ ਬਿਠਾਇਆ ਜਾਵੇ, ਤਾਂ ਜੋ ਪੂਰੀ ਇਕਾਗਰਤਾ ਬਣਾ ਕੇ ਅਸੀਂ ਬੈਠੀਏ। ਮੈਂ ਕੱਲ ਵੀ ਅਰਜ਼ ਕੀਤੀ ਸੀ, ਬਹੁਤਾ ਲੰਮਾ ਸਮਾਂ ਨਹੀਂ, 12 ਨਹੀਂ ਵੱਜਣਗੇ, 1 ਨਹੀਂ ਵੱਜੇਗਾ, ਜਲਦੀ ਸਮਾਪਤੀ ਹੋ ਜਾਏਗੀ, ਘੰਟਿਆਂ ਵਿੱਚ ਨਹੀਂ ਕੁਛ ਮਿੰਟਾਂ ਵਿੱਚ। ਸੋ ਥੋੜ੍ਹਾ ਸਮਾਂ ਇਕਾਗਰਤਾ ਬਣਾ ਕੇ ਰੱਖਣਾ, ਅੱਧ ਵਿਚਾਲੇ ਸੰਗਤ ਨੂੰ ਦੂਰੋਂ ਮੱਥਾ ਟਿਕਾ ਕੇ ਬਿਠਾਈ ਚੱਲੋ, ਆਨੰਦ ਸਾਹਿਬ ਜਦੋਂ ਪੜ੍ਹਾਂਗੇ ਉਦੋਂ ਫਿਰ ਅੱਗੇ ਮੱਥਾ ਟਿਕਾ ਦਿਆਂਗੇ। ਇੱਕ ਵਾਰੀ ਦੂਰੋਂ ਮੱਥਾ ਟੇਕ ਲੈਣ, ਇੱਕ ਵਾਰੀ ਨੇੜੇ ਆ ਕੇ ਵੀ ਨਮਸਕਾਰ ਕਰ ਲੈਣਗੇ। ਪੂਰਾ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀ। ਪਿਆਰ ਵਾਲੇ ਤੇ ਕਹਿੰਦੇ ਨੇ ਖੰਭ ਵਿਕਦੇ ਹੋਣ, ਗੁਰੂ ਸਾਹਿਬ ਕਹਿੰਦੇ ਇਹ ਪਿਆਰ ਵਾਲਿਆਂ ਦੀ ਅਵਸਥਾ ਹੁੰਦੀ ਹੈ ਵੀ ਜੇ ਖੰਭ ਵਿਕਦੇ ਹੋਣ ਨਾ ਬਾਜ਼ਾਰ ਵਿੱਚੋਂ ਤੇ ਮੈਂ ਲੈ ਲਵਾਂ, ਜਿਨ੍ਹਾਂ ਨੂੰ ਲਾ ਕੇ ਮੈਂ ਆਪਣੇ ਗੁਰੂ ਤੱਕ ਪਹੁੰਚਾਂ। ਤੇ ਖੰਭ ਜੇ ਮਿਲਦੇ ਹੋਣ ਕੀਮਤ ਕੀ ਦਿਆਂ, ਆਪਣਾ ਆਪ ਵੀ ਭਾਵੇਂ ਵੇਚਣਾ ਪੈ ਜਾਏ। ਖੰਭ ਵਕਾਂਦੜੇ ਜੇ ਲਹਾਂ, ਜੇ ਖੰਭ ਵਿਕਦੇ ਹੋਣ ਤੇ ਮੈਂ ਲੈ ਲਵਾਂ, ਕਿ ਨਾ ਸਾਵੀ ਤੋਲ ਸਾਵੇਂ ਲੈ ਲੈ। ਤੁਹਾਨੂੰ ਪਤਾ ਨਾ ਗੁਰਮੁਖੋਏ ਜਿੱਦਾਂ ਸਬਜ਼ੀਆਂ ਵੇਚਣ ਵਾਲੇ ਆਉਂਦੇ ਸੀ, ਇਹ ਸਬਜ਼ੀ ਦਾਣਿਆਂ ਦੀ ਸਾਵੇਂ ਸਾਵੀਂ ਕੋਈ ਚੀਜ਼ ਲੈਣੀ, ਓਨੇ ਦਾਣੇ ਦੇਣੇ, ਓਨੀ ਅੱਗੋਂ ਉਹ ਸਬਜ਼ੀ ਵਗੈਰਾ ਦੇ ਦੇਣੀ ਓਨੇ। ਕਹਿੰਦੇ ਆਪਣਾ ਆਪ ਦੇ ਦਿਆਂ ਮੈਂ ਸਾਵੇਂ ਲੈ ਲਾਂ, ਇੱਕ ਪਾਸੇ ਆਪਾਂ ਕੁਰਬਾਨ ਕਰਦੇ ਹਾਂ। ਉਹ ਖੰਭ ਮਿਲ ਜਾਣ ਸਹੀ, ਜਿਹਨਾਂ ਨੂੰ ਲਾ ਕੇ ਮੈਂ ਆਪਣੇ ਮੁਰਸ਼ਦ ਤੱਕ, ਆਪਣੇ ਗੁਰੂ ਤੱਕ ਪਹੁੰਚ ਸਕਾਂ। ਖੰਭ ਵਕਾਂਦੜੇ ਜੇ ਲਹਾਂ, ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਆਪਣੇ ਤਨ ਨਾਲ ਲਾ ਕੇ ਆਪਣੇ ਮਾਲਕ ਨੂੰ ਲੱਭ ਲਵਾਂ, ਜੇ ਐਸੇ ਖੰਭ ਮਿਲਦੇ ਹੋਣ।
ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵੇਚਦੇ ਹੋਣ ਬਜ਼ਾਰੀ, ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵੇਚਦੇ ਹੋਣ ਬਜ਼ਾਰੀ,
ਮਿਲ ਜਾਣ ਆਪਾਂ ਕੁਰਬਾਨ ਕਰਦੇ ਹਾਂ, ਫਿਰ ਵੀ ਖਰੀਦਾਂ ਆਪਣਾ ਆਪ ਵੇਚ ਕੇ, ਪਰ ਜੇ ਮੈਨੂੰ ਗੁਰੂ ਮਿਲ ਪਵੇ, ਆਪਣੇ ਮੁਰਸ਼ਦ ਦੇ ਦੀਦਾਰ ਹੋ ਜਾਣ। ਪਿਆਰ ਵਾਲੀਆਂ ਸੰਗਤਾਂ ਸਨ, ਸ਼ਰਧਾ ਵਾਲੇ ਸੀ ਸਾਰੇ, ਸਾਰੇ ਰਾਹ ਗੁਰੂ ਗੁਰੂ ਜਪਦੇ ਆਏ ਸਾਰੇ ਰਾਹ। ਅੱਜ ਕੱਲ੍ਹ ਤੇ ਚੁਗਲੀਆਂ ਕਰਨੇ ਆ, ਕਦੇ ਉੱਧਰ ਦੀ ਗੱਲ ਛੇੜ ਲਈ, ਕਦੇ ਉੱਧਰ ਦੀ ਗੱਲ ਤੋਰ ਲਈ, ਆਉਂਦੇ ਹਾਂ ਗੁਰੂ ਘਰ ਵੱਲ, ਆਉਂਦੇ ਹਾਂ ਸਤਸੰਗ ਵਿੱਚ, ਤੇ ਗੱਲਾਂ ਜਦੋਂ ਏਦਾਂ ਦੀਆਂ ਕਰਦੇ ਹਾਂ ਫਿਰ ਉਹ ਯਾਤਰਾ ਨਹੀਂ ਬਣਦੀ ਸਗੋਂ ਸਫ਼ਰ ਬਣ ਜਾਂਦਾ। ਤੇ ਜਦੋਂ ਹੋਈਏ ਸਫ਼ਰ ਵਿੱਚ ਤੇ ਬਾਣੀ ਸੁਣਦੇ ਜਾਈਏ, ਬਾਣੀ ਦੀ ਟੇਪ ਲਾ ਲਈਏ ਜਾਂ ਬਾਣੀ ਪੜ੍ਹਨ ਲੱਗ ਜਾਈਏ, ਉਹ ਸਫ਼ਰ ਸਫ਼ਰ ਨਹੀਂ ਰਹਿ ਜਾਂਦਾ, ਉਹ ਸਫ਼ਰ ਫਿਰ ਯਾਤਰਾ ਬਣ ਜਾਂਦੀ ਹੈ। ਤੇ ਜਦੋਂ ਬਾਣੀ ਪੜ੍ਹ ਕੇ ਤੁਸੀਂ ਕੰਮ ਕਾਰ ਤੇ ਜਾਓਗੇ, ਬਾਣੀ ਪੜ੍ਹਦਿਆਂ ਹੋਇਆਂ ਕਿਸੇ ਕੰਮ ਜਾ ਰਹੇ ਹੋ ਤੇ ਸਤਿਗੁਰੂ ਫਿਰ ਆਪ ਸਹਾਇਤਾ ਕਰਦੇ ਨੇ, ਆਪ ਲਾਜ ਰੱਖਦੇ ਨੇ, ਬਖਸ਼ਿਸ਼ ਕਰਦੇ ਨੇ। ਤੇ ਸਫ਼ਰ ਨੂੰ ਯਾਤਰਾ ਬਣਾਉਣਾ ਚਾਹੀਦਾ, ਸਫ਼ਰ ਕਰਨਾ ਹੈ ਬਾਣੀ ਦੀ ਟੇਪ ਲਾ ਕੇ ਸਾਰੇ ਰਾਹ ਸੁਣਦੇ ਜਾਈਏ। ਸਾਰੀ ਸੰਗਤ ਨੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਜਦੋਂ ਪਹੁੰਚੇ ਅੰਮ੍ਰਿਤਸਰ ਸਾਹਿਬ ਦੇ ਪਾਸ, ਪਿੱਪਲੀ ਸਾਹਿਬ ਗੁਰਦੁਆਰਾ ਅੱਜ ਮੌਜੂਦ ਹੈ। ਇਹ ਉੱਥੋਂ ਦਾ ਇਤਿਹਾਸ ਅੰਮ੍ਰਿਤਸਰ। ਜਦੋਂ ਉੱਥੇ ਪਹੁੰਚੇ ਤੇ ਥੱਕ ਗਏ, ਉਦੋਂ ਤੇ ਜੰਗਲ ਹੀ ਸੀ ਤੇ ਸੋਚਦੇ ਆ ਕਿ ਮਹਾਰਾਜ ਦੇ ਦਰਸ਼ਨ ਤੇ ਕਰਨੇ ਨੇ, ਰਾਤ ਪੈ ਗਈ ਹੈ, ਸਵੇਰੇ ਜਾ ਕੇ ਦੀਦਾਰ ਕਰਾਂਗੇ ਤੇ ਪ੍ਰਸ਼ਾਦਾ ਪਕਾਓ ਤੇ ਛਕੋ ਤੇ ਆਰਾਮ ਕਰ ਲਓ, ਸਵੇਰੇ ਪਹੁੰਚਾਂਗੇ ਦਰਸ਼ਨ ਕਰਾਂਗੇ। ਪਰ ਇੰਨੇ ਥੱਕ ਚੁੱਕੇ ਸੀ ਕਿ ਹਿੰਮਤ ਨਹੀਂ ਪੈਂਦੀ ਪ੍ਰਸ਼ਾਦਾ ਪਕਾਉਣ ਦੀ, ਇੰਨੇ ਥੱਕੇ ਹੋਏ, ਇਦਾਂ ਹੀ ਪੈ ਗਏ ਸਾਰੇ ਆਰਾਮ ਵਿੱਚ। ਆਰਾਮ ਕਰ ਲਈਏ ਬਸ, ਇਦਾਂ ਹੀ ਪੈ ਗਏ ਤੇ ਨੀਂਦ ਕਿੱਥੇ ਆਵੇ, ਭੁੱਖਿਆਂ ਨੂੰ ਨੀਂਦ ਵੀ ਨਹੀਂ ਆ ਰਹੀ। ਤੇ ਗੁਰਮੁਖੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਦਿਲਾਂ ਦੀਆਂ ਜਾਣਨ ਵਾਲੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਕਹਿੰਦੇ ਭਲਿਆਂ ਨੂੰ ਵੀ ਜਾਣਦੇ ਨੇ, ਬੁਰਿਆਂ ਨੂੰ ਵੀ ਜਾਣਦੇ ਨੇ, ਸਭ ਬਾਰੇ ਪਤਾ। ਗੁਰਦੁਆਰੇ ਆਉਂਦੇ ਆ ਵੇਖਦੇ ਨੇ, ਭੱਜ ਭੱਜ ਸੇਵਾ ਕਰਦੇ ਆ ਵੇਖਦੇ ਨੇ, ਗੁਟਕਾ ਲੈ ਕੇ ਬੈਠ ਕੇ ਨਿਤਨੇਮ ਕਰਦੇ ਆ ਵੇਖਦੇ ਨੇ, ਪਾਠ ਕਰਨੇ ਆ ਵੇਖਦੇ ਨੇ, ਗੁਰੂ ਸਾਹਿਬ ਸੇਵਾ ਕਰਨੇ ਆ, ਜਦੋਂ ਠੇਕੇ ਤੇ ਜਾਂਦੇ ਆ ਉਦੋਂ ਵੀ ਵੇਖਦੇ ਨੇ, ਉਦੋਂ ਕਿਹੜਾ ਅੱਖਾਂ ਬੰਦ ਕਰ ਲੈਂਦੇ ਨੇ, ਉਦੋਂ ਵੀ ਵੇਖਦੇ ਨੇ ਵੀ ਹੁਣ ਕੀ ਕਰਦਾ। ਢਾਈ ਘੰਟੇ ਲਾਓ, ਉਹਨਾਂ ਢਾਈ ਘੰਟਿਆਂ ਦਾ ਅਸਰ ਸਾਰੇ ਘੰਟਿਆਂ ਤੇ ਰਹਿਣਾ ਚਾਹੀਦਾ। ਕਈ ਸਵੇਰੇ ਸਵੇਰੇ ਤੇ ਵਾਹਿਗੁਰੂ ਵਾਹਿਗੁਰੂ ਦੋ ਢਾਈ ਘੰਟੇ ਲਾਏ, ਸਾਰਾ ਦਿਨ ਝੂਠ ਚੱਲਦਾ ਰਹਿੰਦਾ। ਫਿਰ ਉਹਨਾਂ ਸਵੇਰ ਵਾਲੇ ਘੰਟਿਆਂ ਦਾ ਸਾਰੇ ਦਿਨ ਤੇ ਅਸਰ ਹੋਣਾ ਚਾਹੀਦਾ, ਜੋ ਸਵੇਰੇ ਪੜ੍ਹਿਆ ਉਹਦੇ ਤੇ ਅਮਲ ਕਰਨਾ ਸਾਰਾ ਦਿਨ। ਅਸਲ ਸਾਡੀ ਜ਼ਿੰਦਗੀ ਕੀ ਹੈ, ਬਾਕੀ ਦੇ ਘੰਟੇ ਉਹਦੇ ਤੋਂ ਪਤਾ ਲੱਗਣਾ ਵੀ ਅਸੀਂ ਅੰਦਰੋਂ ਹੈ ਕਿਹੋ ਜਿਹੇ। ਢਾਈ ਘੰਟੇ ਤੇ ਬਹਿ ਗਏ, ਉਹਦਾ ਅਸਰ ਫਿਰ ਬਾਕੀ ਦੇ ਸਾਰੇ ਸਮੇਂ ਉੱਤੇ ਹੋਣਾ ਚਾਹੀਦਾ। ਬੇਨਤੀ ਹੈ ਗੁਰਮੁਖਾਂ ਨੂੰ ਕਿ ਫੁੱਲ ਤੁਸੀਂ ਆਪੇ ਹੀ ਪੰਜ ਪਿਆਰਿਆਂ ਤੇ ਪਾ ਦਿਓ, ਸੰਗਤ ਦਾ ਧਿਆਨ ਫਿਰ ਟੁੱਟਣਾ, ਸਾਰੇ ਇਕੱਠੇ ਹੋ ਕੇ ਪੰਜ ਸੱਤ ਜਣੇ ਤੁਸੀਂ ਵੀ ਫੁੱਲ ਪਾ ਦਿਓ, ਅਜੇ ਠਹਿਰ ਜਾਓ, ਜਦੋਂ ਪੰਜ ਪਿਆਰੇ ਆਉਣਗੇ ਉਦੋਂ ਹੀ ਸੰਗਤ ਪੂਰਾ ਇਕਾਗਰਤਾ ਬਣਾ ਕੇ ਰੱਖੇ, ਮਨ ਜੋੜ ਕੇ ਰੱਖੋ, ਜਦੋਂ ਪੰਜ ਪਿਆਰਿਆਂ ਨੇ ਆਉਣਾ ਪਤਾ ਲੱਗ ਜਾਣਾ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਉਠਾਇਆ, ਕਹਿੰਦੇ ਗੰਗਾ ਜੀ ਚਲੋ ਚੱਲੀਏ, ਸੇਵਾ ਕਰਨ ਦਾ ਸਮਾਂ ਹੈ। ਮਾਤਾ ਜੀ ਉੱਠੇ, ਗੁਰੂ ਸਾਹਿਬ ਜੀ ਨੂੰ ਮਹਾਰਾਜ ਹੁਕਮ ਕਰੋ, ਕਹਿੰਦੇ ਦਾਲ ਬਣਾਓ। ਗੁਰਮੁਖੋ, ਅੱਗ ਬਾਲੀ ਗਈ, ਦਾਲ ਬਣਾਈ, ਫਿਰ ਥੋੜੇ ਪ੍ਰਸ਼ਾਦੇ ਵੀ ਪਕਾਏ ਸੰਗਤ ਵਾਸਤੇ, ਪ੍ਰਸ਼ਾਦੇ ਪਕਾ ਕੇ ਬਾਲਟੇ ਵਿੱਚ ਉਹ ਦਾਲ ਪਾ ਲਈ ਤੇ ਪ੍ਰਸ਼ਾਦਿਆਂ ਵਾਲਾ ਟੋਕਰਾ ਗੁਰੂ ਸਾਹਿਬ ਨੇ ਸਿਰ ਤੇ ਚੁੱਕ ਲਿਆ। ਸੱਚੇ ਪਾਤਸ਼ਾਹ ਜੀ, ਕਿਸੇ ਸਿੱਖ ਨੂੰ ਥਾ ਲੈਂਦੇ ਆ ਨਾਲ, ਮਹਾਰਾਜ ਕਹਿੰਦੇ ਸਿੱਖ ਤੇ ਸੇਵਾ ਕਰਦੇ ਹੀ ਰਹਿੰਦੇ ਨੇ, ਆਪਾਂ ਨੂੰ ਸੇਵਾ ਦਾ ਮੌਕਾ ਮਿਲਿਆ, ਆਪਾਂ ਇਹ ਸਮਾਂ ਗਵਾਉਣਾ ਨਹੀਂ, ਆਪਾਂ ਕਰਨੀ ਹੈ ਸੇਵਾ ਹੱਥੀ ਹੱਥੀ ਸੇਵਾ ਕਰਨ ਵਾਲੇ ਅੱਜ ਦੇ ਸਮੇਂ ਵਿੱਚ ਵਿਰਲੇ ਵਿਰਲੇ ਨੇ। ਗੁਰੂ ਸਾਹਿਬ ਨੂੰ ਘਰ ਲਿਆਓ, ਆਪ ਸੇਵਾ ਕਰੋ, ਭੱਜ ਭੱਜ ਕੇ ਆਪ ਆਈ ਸੰਗਤ ਦੀ ਸੇਵਾ ਕਰੋ, ਆਪ ਜੂਠੇ ਭਾਂਡੇ ਮਾਂਜੋ, ਜਿੰਨੀ ਹੋ ਸਕੇ ਸੇਵਾ। ਅਸੀਂ ਤੇ ਸੋਹਣੀ ਪੱਗ ਬੰਨ ਲਈ, ਸੋਹਣੀ ਟਾਈ ਲਾ ਲਈ, ਸੋਹਣਾ ਪੈਂਟ ਕੋਟ ਪਾ ਲਿਆ, ਅਸੀਂ ਖੰਡ ਪਾਠ ਕਰਾਇਆ, ਅਸੀਂ ਸੇਵਾ ਕਰ ਰਹੇ ਹਾਂ। ਸੇਵਾ ਵਾਲੀ ਗੱਲ ਉੱਥੇ ਕਿਹੜੀ ਹੁੰਦੀ? ਕੌਣ ਸੰਗਤਾਂ ਦੇ ਜੂਠੇ ਭਾਂਡੇ ਚੁੱਕਦਾ, ਕੌਣ ਮਾਂਜਦਾ? ਉਸ ਵੇਲੇ ਤੇ ਅਸੀਂ ਨੀਵੇਂ ਹੋ ਜਾਈਏ, ਉਦਾਂ ਅਸੀਂ ਵੱਡੇ ਹਾਂ, ਠੀਕ ਹੈ ਪੈਸਾ ਹੈ, ਜਾਇਦਾਦ ਹੈ, ਜ਼ਮੀਨਾਂ ਦੇ ਮਾਲਕ ਹਾਂ, ਵਿਦੇਸ਼ਾਂ ਵਿੱਚ ਬੜਾ ਕੁਝ ਬਣ ਗਿਆ, ਪਰ ਸਤਿਗੁਰ ਦੇ ਤੇ ਅਸੀਂ ਕੂਕਰ ਹੀ ਹੈ ਨਾ, ਸਤਿਗੁਰ ਦੇ ਦਰ ਦੇ ਤੇ ਕੂਕਰ ਹੀ, ਉੱਥੇ ਤੇ ਨੀਵੇਂ ਹੀ ਹੋ ਕੇ ਰਹਿਣਾ ਚਾਹੀਦਾ, ਮਨ ਨੀਵਾਂ ਹੀ ਰੱਖਣਾ ਚਾਹੀਦਾ। ਹਾਂ, ਤਿਸ ਘੋਲ ਘੁਮਾਇਆ ਗੁਰਮਤਿ ਰਿਧਾ ਗਰੀਬੀ ਆਵੈ, ਜਦੋਂ ਮਨ ਨੀਵਾਂ ਰੱਖਾਂਗੇ ਫਿਰ ਇੱਥੋਂ ਦਾਤਾਂ ਮਿਲਣਗੀਆਂ ਹੀ, ਤਾਂ ਹੀ ਜਿੰਨਾ ਮਨ ਨੀਵਾਂ ਕਰੀਏ ਓਨਾ ਹੀ ਕੱਦ ਵੱਧਦਾ ਸੰਸਾਰ ਵਿੱਚ, ਇੱਜ਼ਤ ਰੂਪੀ ਕੱਦ ਵੱਧਦਾ, ਓਨਾ ਹੀ ਕੱਦ ਉੱਚਾ ਹੁੰਦਾ। ਜਿਹੜਾ ਮਰਜ਼ੀ ਦਰਖਤ ਵੇਖੋ, ਇਹਦੀਆਂ ਜੜ੍ਹਾਂ ਫੋਲੋ ਦਰਖਤਾਂ ਦੀਆਂ, ਜਿਹੜੇ ਦਰਖਤ ਦਾ ਕੱਦ ਛੋਟਾ ਜਿਹਾ ਹੋਵੇ ਨਾ, ਉਹਦੀਆਂ ਜੜ੍ਹਾਂ ਬਹੁਤੀਆਂ ਨੀਵੀਆਂ ਨਹੀਂ ਗਈਆਂ ਹੋਈਆਂ ਹੁੰਦੀਆਂ। ਜਿਹੜਾ ਜਿਹੜੇ ਦਰਖਤ ਦਾ ਕੱਦ ਬਹੁਤ ਉੱਚਾ ਹੈ, ਲੰਬਾ ਦਰਖਤ, ਉਹ ਦਰਖਤ ਦੀਆਂ ਜੜ੍ਹਾਂ ਓਨੀਆਂ ਹੀ ਨੀਵੀਆਂ ਗਈਆਂ ਹੋਈਆਂ ਹੋਣਗੀਆਂ। ਜਿਹੜਾ ਦਰਖਤ ਜ਼ਿਆਦਾ ਨੀਵੀਆਂ ਜੜ੍ਹਾਂ ਲਈ ਜਾਏਗਾ ਓਨਾ ਹੀ ਉੱਚਾ ਹੋਏਗਾ ਵਧੇਗਾ। ਜਿੱਥੋਂ ਨੀਵਾਂ ਜਾਣਾ ਰੁਕ ਜਾਏ ਉਚਾਈ ਫਿਰ ਵਧਣੀ ਰੁਕ ਜਾਂਦੀ, ਉੱਥੇ ਹੀ ਰੁਕ ਜਾਂਦੀ। ਜਿੰਨਾ ਮਨ ਸਿੱਖ ਨੀਵਾਂ ਕਰਦਾ ਹੈ ਓਨਾ ਹੀ ਉਹਦਾ ਸੰਸਾਰ ਚ ਕੱਦ ਉੱਚਾ ਹੁੰਦਾ, ਉਹਦਾ ਸਤਿਕਾਰ ਵੱਧ। ਮਨ ਨੀਵਾਂ ਰੱਖਣਾ ਚਾਹੀਦਾ, ਵੱਡੇ ਬਣ ਜਾਈਏ ਪਰ ਮਨ ਨੀਵਾਂ ਰੱਖੀਏ। ਰਾਜੇ ਨੇ ਬੱਚਾ ਲਿਆ ਗੋਦ, ਰਾਜਕੁਮਾਰ ਬਣ ਗਿਆ। ਰਾਜੇ ਨੇ ਕਹਿ ਦਿੱਤਾ ਕਿ ਮੇਰੇ ਤੋਂ ਬਾਅਦ ਮੇਰੀ ਗੱਦੀ ਦਾ ਮਾਲਕ ਇਹ ਹੋਏਗਾ। ਉਹ ਬੱਚਾ ਦੁਪਹਿਰ ਵੇਲੇ ਦੋ ਤਿੰਨ ਘੰਟੇ ਇੱਕ ਕਮਰੇ ਵਿੱਚ ਜਾ ਕੇ ਬਹਿੰਦਾ ਸੀ, ਕਮਰੇ ਚੋਂ ਬਾਹਰ ਆ ਕੇ ਜਿੰਦਾ ਲਾ ਕੇ ਚਾਬੀ ਆਪਣੀ ਜੇਬ 'ਚ ਰੱਖਦਾ ਸੀ, ਕਿਸੇ ਨੂੰ ਨਹੀਂ ਸੀ ਦਿੰਦਾ ਰਾਜਕੁਮਾਰ। ਰੋਜ਼ ਉਹਨੂੰ ਮੰਤਰੀ ਵਜ਼ੀਰ ਸਭ ਲੋਕ ਵੇਖਦੇ ਸਨ। ਇੱਕ ਦਿਨ ਬਾਦਸ਼ਾਹ ਕੋਲ ਕਹਿੰਦੇ ਨੇ ਕਿ ਬਾਦਸ਼ਾਹ ਆ ਤੁਹਾਡਾ ਪੁੱਤਰ ਸ਼ਹਿਜ਼ਾਦਾ ਇਹ ਅੰਦਰ ਬਹਿੰਦਾ ਹੈ ਕਈ ਘੰਟੇ, ਔਰ ਉਸ ਕਮਰੇ ਦੀ ਚਾਬੀ ਵੀ ਕਿਸੇ ਨੂੰ ਨਹੀਂ ਦਿੰਦਾ, ਸਫਾਈ ਵੀ ਆਪੇ ਕਰਦਾ, ਪਤਾ ਨਹੀਂ ਉਸ ਕਮਰੇ ਵਿੱਚ ਕੀ ਹੈ, ਦੋ ਘੰਟੇ ਬਾਹਰ ਨਹੀਂ ਨਿਕਲਦਾ। ਉਸ ਵਕਤ ਪੁੱਛਿਆ ਉਸ ਬਾਦਸ਼ਾਹ ਨੇ, ਬੇਟਾ ਕਿਉਂ ਤੂੰ ਅੰਦਰ ਬੈਠਦਾ ਦੋ ਦੋ ਘੰਟੇ? ਕਹਿੰਦੇ ਪਿਤਾ ਜੀ ਰਹਿਣ ਦਿਓ, ਤੁਸੀਂ ਕੀ ਲੈਣਾ ਜੀ, ਨਹੀਂ ਦੱਸ ਕੀ ਗੱਲ, ਅੰਦਰ ਕਿਉਂ ਬਹਿੰਦਾ? ਨਹੀਂ ਬਾਪੂ ਜੀ, ਪਿਤਾ ਜੀ ਰਹਿਣ ਦਿਓ ਤੁਸੀਂ, ਨਹੀਂ ਦੱਸ ਬਹੁਤਾ ਪੁੱਛਿਆ। ਤੇ ਕਹਿੰਦੇ ਆ ਜਾਓ। ਫਿਰ ਲੈ ਗਿਆ ਅੰਦਰ, ਜਿੰਦਾ ਖੋਲਿਆ ਅੰਦਰ ਕੋਈ ਚੀਜ਼ ਨਹੀਂ ਸੀ, ਬਸ ਇੱਕ ਸੰਦੂਕ ਪਿਆ ਸੀ। ਉਹ ਖੋਲਿਆ ਤੇ ਉਹਦੇ ਵਿੱਚੋਂ ਕੀ ਨਿਕਲਿਆ? ਇੱਕ ਦਾਤਰੀ, ਦਾਤਰੀ ਪੱਠੇ ਵੱਢਣ ਵਾਲੀ, ਕੱਖ ਵੱਢਣ ਵਾਲੀ, ਚਾਰਾ ਜਿਹਦੇ ਨਾਲ ਵੱਢਦੇ ਨੇ ਮੱਝਾਂ ਨੂੰ, ਦਾਤਰੀ ਦਾਤੀ। ਇੱਕ ਪੱਲੀ ਉਹ ਵੱਢ ਕੇ ਉਹਦੇ ਚ ਪਾਉਣ ਵਾਲੀ, ਇੱਕ ਰੱਸੀ ਸੀ, ਇੱਕ ਖੁਰਪਾ ਸੀ। ਖੁਰਪਾ ਇਹੀ ਸੀ ਬਸ, ਤਿੰਨ ਚਾਰ ਚੀਜ਼ਾਂ। ਕਹਿੰਦੇ ਆਹ ਹੈ ਜੀ ਬਸ, ਇਹ ਕੀ ਬਈ? ਕਹਿਣ ਲੱਗੇ ਉਹ ਰਾਜਕੁਮਾਰ ਕਹਿੰਦਾ ਕਿ ਜਦੋਂ ਤੁਸੀਂ ਮੈਨੂੰ ਗੋਦ ਲਿਆ ਸੀ, ਜਦੋਂ ਤੁਸੀਂ ਮੈਨੂੰ ਚੁੱਕ ਕੇ ਲਿਆਏ ਸੀ ਜੰਗਲ ਚੋਂ, ਮੈਂ ਤੇ ਆਪਣੇ ਬਾਪੂ ਨਾਲ ਘਾਹ ਖੋਤਣ ਆਇਆ ਸੀ, ਮੈਂ ਤੇ ਆਪਣੇ ਪਿਤਾ ਨਾਲ ਘਾਹ ਵੱਢਣ ਆਇਆ ਸੀ, ਪਰ ਤੁਹਾਨੂੰ ਮੇਰੇ ਤੇ ਤਰਸ ਆ ਗਿਆ, ਤੁਸੀਂ ਮੇਰੇ ਗਰੀਬ ਤੇ ਕਿਰਪਾ ਕੀਤੀ, ਮੈਨੂੰ ਤੁਸੀਂ ਚੁੱਕ ਲਿਆਂਦਾ ਤੇ ਇੱਥੇ ਲਿਆ ਕੇ ਕਹਿ ਦਿੱਤਾ ਕਿ ਇਹ ਮੇਰਾ ਪੁੱਤਰ ਹੈ, ਗੋਦ ਲੈ ਲਿਆ ਮੈਨੂੰ ਤੁਸੀਂ, ਸ਼ਹਿਜ਼ਾਦਾ ਬਣਾਇਆ। ਔਰ ਇੱਥੇ ਹੀ ਬਸ ਨਹੀਂ, ਹੁਣ ਤੁਸੀਂ ਇਹ ਵੀ ਕਹਿ ਦਿੱਤਾ ਕਿ ਮੇਰੇ ਤੋਂ ਬਾਅਦ ਮੇਰੀ ਗੱਦੀ ਦਾ ਮਾਲਕ ਵੀ ਇਹ ਹੋਏਗਾ, ਇੱਕ ਦਿਨ ਬਾਦਸ਼ਾਹ ਬਣੇਗਾ। ਤੇ ਮੈਂ ਆ ਦਾਤੀ ਪੱਲੀ ਸਾਰਾ ਕੁਝ ਆਪਣੇ ਬਾਪੂ ਨੂੰ ਕਹਿ ਕੇ ਮੰਗਾ ਲਿਆ ਸੀ, ਮੈਂ ਰੋਜ਼ ਦੋ ਘੰਟੇ ਅੰਦਰ ਆ ਕੇ ਬੈਠਦਾ ਤੇ ਇਸ ਦਾਤਰੀ ਤੇ ਪੱਲੀ ਵੱਲ ਹੀ ਵੇਖਦਾ ਰਹਿੰਦਾ ਕਿ ਕਿਤੇ ਮੈਨੂੰ ਮੇਰੀ ਔਕਾਤ ਨਾ ਭੁੱਲ ਜਾਏ। ਧਿਆਨ ਦੇਣਾ ਸੰਗਤ ਜੀ, ਮੈਨੂੰ ਕਿਤੇ ਮੇਰੀ ਔਕਾਤ ਨਾ ਭੁੱਲ ਜਾਏ ਕਿ ਮੈਂ ਕਿੱਥੋਂ ਆਇਆ, ਕਿੱਥੋਂ ਆ, ਮੈਂ ਹੈ ਕੀ ਸੀ। ਇਹ ਤੇ ਤੁਸੀਂ, ਤੁਹਾਡੀ ਕਿਰਪਾ ਹੈ, ਅੱਜ ਬਾਦਸ਼ਾਹਤ ਮਿਲ ਗਈ, ਅੱਜ ਰਾਜ ਭਾਗ ਮਿਲ ਗਿਆ, ਉਹ ਵੱਖਰੀ ਗੱਲ ਹੈ। ਪਰ ਮੈਂ ਨਾ ਸਮਝਣ ਲੱਗ ਜਾ ਕਿ ਸੱਚਮੁੱਚ ਮੈਂ ਬੜਾ ਵੱਡਾ ਹੋ ਗਿਆ। ਬੰਦਾ ਜਿੱਡਾ ਮਰਜ਼ੀ ਵੱਡਾ ਹੋ ਜਾਏ ਪਰ ਮਨ ਉਹਦਾ ਨੀਵਾਂ ਰਹਿਣਾ ਚਾਹੀਦਾ। ਅਸੀਂ ਕਿੱਥੋਂ ਚੱਲੇ ਹਾਂ? ਕਈ ਵਾਰ ਵੇਖੇ ਨੇ ਅਰਬਾਂ ਪਤੀ ਹੁੰਦੇ ਨੇ ਪਰ ਰੱਜ ਕੇ ਨਿਮਰਤਾ ਹੁੰਦੀ ਹੈ ਉਹਨਾਂ ਵਿੱਚ, ਉਹਨਾਂ ਨੂੰ ਵੇਖ ਕੇ ਕੋਈ ਕਹਿ ਨਹੀਂ ਸਕਦਾ, ਬਿਲਕੁਲ ਸਾਦੇ ਰਹਿੰਦੇ ਨੇ, ਸਿੰਪਲ। ਔਰ ਕਈ ਲੋਕ ਮਾੜਾ ਜਿਹਾ ਚਾਰ ਪੈਸੇ ਆਏ ਨਹੀਂ, ਉਹਨਾਂ ਦੀ ਗੱਲ ਹੀ ਕੁਝ ਹੋਰ ਹੋ ਜਾਂਦੀ, ਆਮ ਬੰਦੇ ਨੂੰ ਪਛਾਣਦੇ ਵੀ ਨਹੀਂ, ਉਹ ਬੁਲਾਉਣਾ ਵੀ ਭੁੱਲ ਜਾਂਦੇ ਆ। ਤੇ ਮਨ ਨੀਵਾਂ ਰੱਖਣਾ ਚਾਹੀਦਾ, ਓਨੀ ਸਤਿਗੁਰੂ ਦੀ ਬਖਸ਼ਿਸ਼ ਜ਼ਿਆਦਾ ਹੁੰਦੀ ਹੈ। ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਇਹ ਧਾਰਨਾ ਬਹੁਤ ਪੜ੍ਹਦੇ ਹੁੰਦੇ ਸੀ।
ਫਲ ਨੀਵਿਆਂ ਰੁੱਖਾਂ ਨੂੰ ਮਿਲ ਲੱਗਦੇ, ਫਲ
पांच प्यारियां ने स्टेज ते आना खड़े नहीं होना किसे अपनी अपनी जगह ते सजे रहे हो भाई संगते इकट्ठ बहुत ज्यादा संगत दा ते जदों दो चार दस भी उठते ने फिर सारियां दा ध्यान टुटेगा पांच प्यारियां नू सत्कार दईए जिवें अगे भी आपां सत्कार जी आयां नू कहिंदे आ ओवें ही अज भी सारी संगत पांच प्यारियां दे सत्कार विच गज के बोलो जी आयां नू आखो सारियां नू ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਬਣਾਇਆ ਤੇ ਅਸੀਂ ਵੀ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਕਰੋ ਸਾਡੇ ਤੇ ਵੀ ਬਖਸ਼ਿਸ਼ ਕਰੋ ਸਤਿਗੁਰੂ ਸਾਨੂੰ ਵੀ ਆਪਣੇ ਬਣਾਓ ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ ਆਗਿਆ ਸਮਝ ਚਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ ਆਓ ਪੰਜ ਪਿਆਰੇ ਗੁਰੂ ਕਾ ਖਾਸ ਰੂਪ ਗੁਰੂ ਕਾ ਖਾਲਸਾ ਆ ਰਿਹਾ ਬੈਠ ਕੇ ਸਾਰੀ ਸੰਗਤ ਦਰਸ਼ਨ ਵੀ ਕਰੋ ਤੇ ਸਤਿਕਾਰ ਵੀ ਕਰੀਏ ਜੀ ਆਇਆਂ ਨੂੰ ਆਖੀਏ ਲੱਗੇ ਖੰਡੇ ਤੇ ਕੇਸਰੀ ਬਾਣਾ ਪੌਜਿਆ ਦੇ ਬਾਜਾ ਵਾਲੇ ਦੀ ਸਭ ਨੂੰ ਪਤਾ ਹੈ ਕਿ ਬਾਹਾਂ ਖੜੀਆਂ ਕਰਨੀਆਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਹੁਣ ਕਹਿਣਾ ਨਾ ਪਵੇ ਸਾਰੇ ਵੀਰ ਭਰਾ ਸਾਰੀਆਂ ਭੈਣਾਂ ਇੱਕ ਜਾਗਰਤੀ ਵਾਸਤੇ ਸਾਰੇ ਬਾਹਾਂ ਖੜੀਆਂ ਕਰਿਓ ਕੋਈ ਰਹਿ ਨਾ ਜਾਏ ਸਾਰੇ ਕਿਰਪਾ ਕਰੋ ਜੀ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਉਹ ਵਧਾਈ ਦੇ ਪਾਤਰ ਨੇ। ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੋ ਸਿੰਘ ਸਾਹਿਬ, ਹੋਰਾਂ ਨੂੰ ਜੋੜੋ, ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ ਨਹੀਂ। ਦਾਸ ਨੇ ਹਮੇਸ਼ਾ ਹੀ ਇਹ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਹੈ, ਬਾਕੀ ਸਭ ਗੱਲਾਂ ਬਾਅਦ ਵਿੱਚ ਹਨ। ਪਹਿਲਾਂ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ, ਪਹਿਲਾਂ ਸਿੰਘ ਸਜਣਾ ਜ਼ਰੂਰੀ ਹੈ। ਤੇ ਭਾਗਾਂ ਵਾਲੇ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਸਤਿਗੁਰੂ ਨੇ ਮਿਹਰ ਕੀਤੀ ਹੈ, ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤੇ ਹੋਰਾਂ ਨੂੰ ਅੰਮ੍ਰਿਤ ਛਕਾਉਣ ਵਾਸਤੇ ਉਦਮ ਕਰੋ। ਬੜੇ ਵਿੱਚ ਸਿੰਘ ਇੱਦਾਂ ਦੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪੰਜ ਨੂੰ ਜੋੜਿਆ, ਕਈਆਂ ਨੇ ਦਸ ਨੂੰ ਜੋੜਿਆ, ਕਈਆਂ ਨੇ ਪੰਜਾਹ ਨੂੰ ਜੋੜਿਆ, ਕਈਆਂ ਨੇ ਪੰਜ ਪੰਜ ਸੌ ਨੂੰ ਵੀ ਜੋੜਿਆ। ਘਰਾਂ 'ਚ ਰਹਿੰਦਿਆਂ ਹੋਇਆਂ ਨੇ ਵੀ ਕਮਰ ਕੱਸੇ ਕੀਤੇ ਹੋਏ ਨੇ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਘਰ ਨਾਲ ਜੋੜ ਸਕੀਏ, ਅੰਮ੍ਰਿਤ ਛਕਾਈਏ, ਗੁਰੂ ਵਾਲੇ ਬਣਾਈਏ। ਸਾਰੇ ਧਰਮ ਸਤਿਕਾਰਯੋਗ ਹਨ, ਆਪਣੇ ਆਪਣੇ ਧਰਮਾਂ ਵਿੱਚ ਪੱਕੇ ਹੋਣ ਵਾਸਤੇ ਬੇਨਤੀ ਹੈ। ਜੇ ਹਿੰਦੂ ਹੈ ਤਾਂ ਆਪਣੇ ਧਰਮ ਵਿੱਚ ਪਰਿਪੱਕ ਹੋਵੇ, ਮੁਸਲਮਾਨ ਹੈ ਆਪਣੇ ਧਰਮ 'ਚ ਪਰਿਪੱਕ ਹੋਵੇ, ਤੇ ਜਿਹੜੇ ਸਿੱਖ ਨੇ ਉਹ ਸਿੱਖ ਧਰਮ ਦੀ ਜਿਹੜੀ ਮਰਿਆਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਉਹ ਸਿੱਖ ਧਰਮ ਦੀ ਮਰਿਆਦਾ ਵਿੱਚ ਆਵੇ ਤੇ ਨਿਮਰਤਾ ਧਾਰਨ ਕਰਕੇ ਨੀਵਾਂ ਹੋ ਕੇ ਰਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਸਿੰਘ ਸਜੇ ਆ ਤੇ ਇਸੇ ਤਰ੍ਹਾਂ ਸਤਿਗੁਰੂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਲੱਖ ਲੱਖ ਵਧਾਈ ਅੰਮ੍ਰਿਤ ਛਕਣ ਵਾਲਿਆਂ ਨੂੰ। ਤੇ ਦਾਸ ਅਰਜ ਕਰ ਰਿਹਾ ਸੀ, ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਆ ਮਾਤਾ ਜੀ ਨੂੰ, ਕਹਿਣ ਲੱਗੇ ਸਮਾਂ ਹੈ ਗੰਗਾ ਜੀ ਸੇਵਾ ਕਰਨ ਦਾ, ਚੁੱਕੋ ਬਾਲਟੀ ਆਪਾਂ ਆਪ ਚੱਲ ਕੇ ਸੇਵਾ ਕਰਾਂਗੇ, ਸੰਗਤ ਨੂੰ ਨਹੀਂ ਥੋਣਾ, ਕਿਸੇ ਹੋਰ ਨੂੰ ਨਹੀਂ। ਆਪ ਸਿਰ ਤੇ ਟੋਕਰਾ ਪ੍ਰਸ਼ਾਦਿਆਂ ਵਾਲਾ ਚੁੱਕ ਲਿਆ, ਜਲ ਦੀ ਬਾਲਟੀ ਚੁੱਕ ਲਈ ਤੇ ਨਾਲ ਗੁਰਮੁਖੋ ਦਾਲੇ ਦਾ ਬਾਲਟਾ ਮਾਤਾ ਜੀ ਨੇ ਚੁੱਕਿਆ ਹੋਇਆ, ਕੁਛ ਬਰਤਨ ਨਾਲ ਲੈ ਲਏ ਤੇ ਉਸ ਜਗ੍ਹਾ ਪਹੁੰਚ ਗਏ ਜਿੱਥੇ ਸੰਗਤ ਆਰਾਮ ਕਰ ਰਹੀ ਸੀ। ਜਾ ਕੇ ਸਤ ਕਰਤਾਰ ਦਾ ਹੋਕਾ ਲਾਇਆ, ਸੰਗਤ ਉੱਠ ਕੇ ਬਹਿ ਗਈ, ਕੌਣ ਤੁਸੀਂ? ਕਹਿੰਦੇ ਜੀ ਸੇਵਾ ਕਰਨ ਆਇਆ, ਤੁਹਾਨੂੰ ਪ੍ਰਸ਼ਾਦਾ ਛਕਾਉਣਾ। ਜਦੋਂ ਸੁਣਿਆ ਪ੍ਰਸ਼ਾਦਾ, ਅੱਗੇ ਨੀਂਦ ਨਹੀਂ ਸੀ ਆ ਰਹੀ, ਭੁੱਖ ਲੱਗੀ ਹੋਈ ਸੀ, ਸਵੇਰ ਦੇ ਚੱਲੇ ਸੀ, ਸੁਣਿਆ ਪ੍ਰਸ਼ਾਦਾ ਲੈ ਕੇ ਕੋਈ ਗੁਰਸਿੱਖ ਆਇਆ, ਬਿਲਕੁਲ ਸਾਦੇ ਜਿਹੇ ਕੱਪੜੇ ਨੇ, ਪਤਾ ਹੀ ਨਹੀਂ ਲੱਗਦਾ, ਮੜਾਸਾ ਮਾਰਿਆ ਹੋਇਆ ਤੇ ਸਾਰੇ ਇੱਕਦਮ ਪੰਗਤਾਂ ਲਾ ਕੇ ਜਦੋਂ ਸੁਣਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਆਵਾਜ਼ਾ, ਸਾਰਿਆਂ ਨੇ ਪੰਗਤਾਂ ਲਾ ਲਈਆਂ, ਬਰਤਨ ਵਰਤੇ, ਦਾਲ ਵਰਤਾਈ ਗਈ, ਪ੍ਰਸ਼ਾਦੇ ਵਰਤਾਏ ਗਏ, ਜਲ ਛਕਾਇਆ, ਸਾਰਿਆਂ ਨੇ ਪ੍ਰਸ਼ਾਦਾ ਛਕਿਆ। ਗੁਰਮੁਖੋ ਫਿਰ ਗੁਰੂ ਸਾਹਿਬ ਜੀ ਨੇ ਕੱਲੇ ਕੱਲੇ ਦੇ ਹੱਥ ਵੀ ਸੁੱਚੇ ਕਰਾਏ ਤੇ ਬਰਤਨ ਵੀ ਆਪ ਚੁੱਕੇ ਤੇ ਪਛਾਣ ਨਹੀਂ ਆਈ ਕਿਸੇ ਨੂੰ ਵੀ ਸਤਿਗੁਰੂ ਆਪ ਨੇ ਦਰਸ਼ਨ ਕਰਨ ਆਏ ਸੀ, ਪਰ ਸੋਚਿਆ ਹੀ ਨਹੀਂ ਸੀ ਵੀ ਇੱਦਾਂ ਆ ਜਾਣਗੇ। ਅੱਗੇ ਮਹਾਰਾਜ ਨੇ ਆਪ ਸਾਰਿਆਂ ਦੇ ਹੱਥ ਸੁੱਚੇ ਕਰਾਏ। ਸਿੱਖਾਂ ਵਿੱਚ ਸੇਵਾ ਕਰਨ ਦਾ ਬੜਾ ਜਜ਼ਬਾ ਹੈ, ਸੇਵਾ ਕਰਨ ਵਾਲਿਆਂ ਨੂੰ ਸ਼ੂਦਰ ਆਖਿਆ ਜਾਂਦਾ ਸੀ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਂ ਵਰਨਾਂ ਕੋ ਸਾਂਝਾ, ਇਹ ਚਾਰ ਵਰਨਾਂ ਵਿੱਚ ਵੰਡੀ ਹੋਈ ਸੀ ਦੁਨੀਆ। ਇੱਕ ਖੱਤਰੀ ਨੇ, ਇੱਕ ਬ੍ਰਾਹਮਣ ਨੇ, ਇੱਕ ਵੈਸ ਨੇ ਤੇ ਇੱਕ ਸ਼ੂਦਰ ਨੇ। ਖੱਤਰੀ ਜੰਗ ਕਰ ਸਕਦਾ ਸੀ, ਜੰਗ ਕਰਨ ਦਾ ਅਧਿਕਾਰ, ਹਥਿਆਰ ਚਲਾਉਣ ਦਾ ਅਧਿਕਾਰ ਖੱਤਰੀਆਂ ਨੂੰ ਸੀ, ਤੇ ਜਿਹੜੇ ਬ੍ਰਾਹਮਣ ਸਨ ਵੇਦ ਪੜ੍ਹ ਸਕਦੇ ਨੇ ਤੇ ਬ੍ਰਾਹਮਣ ਪੜ੍ਹ ਸਕਦੇ ਨੇ, ਦੂਜਾ ਨਹੀਂ ਪੜ੍ਹ ਸਕਦਾ, ਇਹ ਪਹਿਲੇ ਸਮੇਂ 'ਚ। ਵੈਸ ਕਹਿੰਦੇ ਸੀ ਜਿਹੜੇ ਕਿਰਤ ਬਿਰਤ ਕਰਨ ਵਾਲੇ ਨੇ, ਖੇਤੀਬਾੜੀ ਕਰਨ ਵਾਲੇ, ਅਨਾਜ ਪੈਦਾ ਕਰਨ ਵਾਲੇ, ਵੈਸ ਨੇ ਜ਼ਿਮੀਦਾਰੀ ਕੀਤਾ ਜਿਹਨੂੰ ਕਹਿੰਦੇ, ਲੋਕਾਂ ਵਾਸਤੇ ਅਨਾਜ ਪੈਦਾ ਕਰਨਾ, ਤੇ ਸ਼ੂਦਰ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿਸੇ ਦੂਜੇ ਦੀ ਸੇਵਾ ਕਰਦੇ ਨੇ, ਭਾਂਡੇ ਮਾਂਜਣੇ, ਦੂਜੇ ਦੇ ਘਰ ਨੌਕਰ ਬਣ ਕੇ ਕੰਮ ਕਰਨਾ, ਮੱਝਾਂ ਦਾ ਗੋਹਾ ਸੁੱਟਣਾ, ਇਦਾਂ ਦੇ ਕੰਮ ਕਰਨ ਵਾਲਿਆਂ ਨੂੰ ਸ਼ੂਦਰ ਕਿਹਾ ਜਾਂਦਾ ਸੀ। ਕਿਸੇ ਦੀ ਜਿਹੜਾ ਸੇਵਾ ਕਰੇ ਉਹ ਸ਼ੂਦਰ ਹੈ। ਇਹ ਚਾਰ ਵਰਨਾਂ ਵਿੱਚ ਵੰਡੇ ਹੋਏ ਸੀ ਲੋਕ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਕਰ ਦਿੱਤੇ, ਇੱਕ ਕਰ ਦਿੱਤੇ। ਜਦੋਂ ਖਾਲਸਾ ਮੈਦਾਨੇ ਜੰਗ ਵਿੱਚ ਜੂਝਦਾ ਹੈ, ਸ਼ਸਤਰਧਾਰੀ ਬਣਦਾ ਤੇ ਉਹ ਖੱਤਰੀ ਹੈ, ਆਪਣੀ ਰੱਖਿਆ ਸਵੈ ਰੱਖਿਆ ਵੀ ਕਰ ਸਕਦਾ, ਕਿਸੇ ਦੂਜੇ ਦੀ ਰੱਖਿਆ ਵੀ ਕਰ ਸਕਦਾ। ਸ੍ਰੀ ਸਾਹਿਬ ਜਿਹੜੀ ਪਵਾਈ ਮਹਾਰਾਜ ਨੇ, ਕਹਿੰਦੇ ਕਿਸੇ ਮਜ਼ਲੂਮ ਉੱਤੇ ਜ਼ੁਲਮ ਹੁੰਦਾ ਹੋਵੇ ਤਲਵਾਰ ਬਣ ਜਾਏ, ਜਦੋਂ ਤੇਰੇ ਖੁਦ ਉੱਤੇ ਜ਼ੁਲਮ ਹੋਵੇ ਤੇ ਫਿਰ ਢਾਲ ਬਣ ਜਾਏ। ਇਹ ਸ੍ਰੀ ਸਾਹਿਬ ਪਵਾਈ, ਖੱਤਰੀ ਬਣਾਇਆ, ਜੰਗਾਂ ਜੰਗ ਯੁੱਧ ਕੀਤੇ ਗੁਰੂ ਕੇ ਖਾਲਸੇ। ਫਿਰ ਗੁਰਮੁਖੋ ਬ੍ਰਾਹਮਣ ਵੇਦ ਪੜ੍ਹ ਸਕਦੇ ਸੀ, अधिकार दिता बाणी पढ़न का, इतने बाणी सारे पढ़ सकते हैं।